ਸਲੋਕ ਮਹੱਲਾ ਪਹਿਲਾ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਨੌ ਖੰਡ ਅਤੇ ਬ੍ਰਹਿਮੰਡ ਵਗੈਰਾ ਕਿਹਨੇ ਰਚੇ ਨੇ? ਕਿਉਂ ਗੁਰੂ ਨਾਨਕ ਸਾਹਿਬ ਦੀ ਜਦੋਂ ਚਰਚਾ ਹੋਈ, ਕਹਿੰਦੇ ਇਹ ਕਿੰਨੇ ਰੂਪ ਨੇ, ਕੀ ਰੂਪ ਹੈ ਇਹਨਾਂ ਦਾ? ਮਹਾਰਾਜ ਉੱਤਰ ਦਿੰਦਿਆਂ ਫਰਮਾਉਂਦੇ ਨੇ, ਅਕਾਲ ਪੁਰਖ ਵੱਲ ਨੂੰ ਬੇਨਤੀ ਸੰਬੋਧਨ ਉਧਰ ਨੂੰ ਕੀਤਾ ਹੈ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਹੇ ਸੱਚੇ ਅਕਾਲ ਪੁਰਖ, ਇਹ ਨੌ ਖੰਡ ਜਿਹੜੇ ਨੇ ਤੇਰੇ ਆਪ ਦੇ ਰਚੇ ਹੋਏ ਨੇ, ਹੇ ਸੱਚੇ ਅਕਾਲ ਪੁਰਖ ਜੀ, ਇਹ ਬ੍ਰਹਿਮੰਡ ਵੀ ਆਪ ਦੇ ਰਚੇ ਹੋਏ ਨੇ। ਸੋ ਨੌ ਖੰਡ ਕਿਹੜੇ ਨੇ? ਇੱਕ ਤਾਂ ਕਿੰਗ ਪੁਰਖ, ਦੂਜਾ ਭਦਰ ਖੰਡ, ਤੀਜਾ ਕੇਤ ਮਾਲ, ਚੌਥਾ ਹਰ ਖੰਡ, ਪੰਜਵਾਂ ਹਿਰਣ, ਛੇਵਾਂ ਰਮਿਆ ਖੰਡ, ਸੱਤਵਾਂ ਕੁਸ਼ਾ ਖੰਡ, ਅੱਠਵਾਂ ਇਲਾਬ੍ਰਤ ਖੰਡ, ਨੌਵਾਂ ਭਾਰਤ ਖੰਡ, ਜਿਹਨੂੰ ਆਪਾਂ ਭਾਰਤ ਵਰਸ਼ ਕਹਿੰਦੇ ਹਾਂ। ਭਾਰਤ ਵਰਸ਼ ਦੀ ਪੁਰਾਣੀ ਭੂਮੀ ਵਿੱਚ ਹੀ ਆ ਕਾਬਲ, ਬਗਦਾਦ ਸਾਰੇ ਵਿੱਚ ਹੀ ਆ ਜਾਂਦੇ। ਉਹਦੇ ਪਹਿਲਾਂ ਭਾਰਤ ਵਰਸ਼ ਬਹੁਤ ਜ਼ਿਆਦਾ ਵੱਡਾ ਸੀ। ਸੋ ਇਸ ਕਰਕੇ ਇਹਨਾਂ ਦੇ ਹੁਣ ਨਾਮ ਜਿਵੇਂ ਨੇ ਏਸ਼ੀਆ, ਮਹਾਂਦੀਪ ਹੈ, ਇਸੇ ਪ੍ਰਕਾਰ ਅਮਰੀਕਾ ਆ ਜਾਂਦਾ ਵਿੱਚ, ਇਹ ਸਾਰੇ ਕੁੱਲ ਟੋਟੇ ਨੌ ਹਨ ਪ੍ਰਿਥਵੀ ਦੇ ਉੱਤੇ। ਆਸਟ੍ਰੇਲੀਆ ਵੱਖਰਾ ਆ ਜਾਂਦਾ। ਸੱਚੇ ਤੇਰੇ ਲੋਆ ਸੱਚੇ ਆਕਾਰ, ਹੇ ਸੱਚੇ ਅਕਾਲ ਪੁਰਖ, ਜਿਹੜੇ ਮਾਤ ਪਤਾਲ ਸਵਰਗ ਤਿੰਨੇ ਲੋਕ ਹੈ, ਜਾਂ ਕਹਿ ਲਓ 14 ਲੋਕ ਆਪਦੇ ਰਚੇ ਹੋਏ ਨੇ, ਹੇ ਸੱਚੇ ਅਕਾਲ ਪੁਰਖ, ਇਹ ਸਰੀਰਾਂ ਦੇ ਆਕਾਰ ਵੀ ਆਪਦੇ ਬਣਾਏ ਹੋਏ ਨੇ ਜੀ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਹੇ ਸੱਚੇ ਅਕਾਲ ਪੁਰਖ, ਸਾਰੇ ਵਿਚਾਰ ਕਰਨੇ ਤੇਰੇ ਆਪਣੇ ਹੀ ਬਣਾਏ ਹੋਏ ਨੇ। ਸੋ ਦੂਜਾ ਪ੍ਰਸ਼ਨ ਇਹ ਸੀ ਕਿ ਇਹ ਖੰਡ ਬ੍ਰਹਿਮੰਡ ਵਗੈਰਾ ਸਾਰੇ ਕੀ ਰੂਪ ਨੇ? ਕਹਿੰਦੇ ਤੇਰੇ ਹੀ ਰਚੇ ਨੌ ਖੰਡ ਨੇ, ਸੱਚੇ ਹਨ, ਬ੍ਰਹਿਮੰਡ ਵੀ ਉਤਪੰਨ ਕੀਤੇ ਹੋਏ ਸੱਚੇ ਹਨ, ਤੇਰੇ ਰਚੇ ਹੋਏ 14 ਲੋਕ ਵੀ ਸੱਚੇ ਹਨ, ਤੇਰੇ ਬਣਾਏ ਹੋਏ ਸਰੀਰਾਂ ਦੇ ਆਕਾਰ ਵੀ ਸੱਚੇ ਹਨ, ਸਾਰਿਆਂ ਦੇ ਵਿਚਾਰ ਕਰਨੇ ਜੋ ਤੇਰੇ ਗੋਚਰ ਨੇ ਉਹ ਵੀ ਸੱਚੇ ਨੇ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਆਪ ਜੀ ਦਾ ਅਮਰ ਹੁੰਦਾ ਰਾਸ ਵੀ ਸੱਚਾ ਹੈ, ਔਰ ਆਪ ਜੀ ਦਾ ਦੀਵਾਨ ਦਰਬਾਰ ਸਤਸੰਗ ਵੀ ਸੱਚਾ ਹੈ, ਆਪ ਦਾ ਦੀਵਾਨ ਆਸਰਾ ਵੀ ਸੱਚਾ ਹੈ, ਅਮਰ ਹੁੰਦਾ ਹੁਕਮ ਵੀ ਸੱਚਾ ਆਪ ਦਾ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਇਹ ਅਕਾਲ ਪੁਰਖ ਵਾਹਿਗੁਰੂ, ਆਪ ਦਾ ਹੁਕਮ ਵੀ ਸੱਚਾ ਹੈ, ਆਪ ਦਾ ਫੁਰਮਾਨ ਹੁਕਮਨਾਮਾ ਵੀ ਸੱਚਾ ਹੈ। ਹੁਕਮਨਾਮੇ ਆਗਿਆ ਪੱਤਰ ਨੂੰ ਕਹਿੰਦੇ ਨੇ, ਜਿਵੇਂ ਗੁਰੂ ਸਾਹਿਬਾਨ ਦੇ ਸਮੇਂ ਸਤਿਗੁਰਾਂ ਦੇ ਹੁਕਮਨਾਮੇ ਆਗਿਆ ਪੱਤਰ ਸਿੱਖਾਂ ਵੱਲ ਭੇਜੇ ਜਾਂਦੇ ਸੀ। ਆਪ ਦਾ ਹੁਕਮ ਸੱਚਾ ਹੈ, ਅਤੇ ਜੋ ਆਪ ਦਾ ਫੁਰਮਾਨ ਹੁਕਮ ਮੰਨਣ ਵਾਲਾ ਉਹ ਵੀ ਸੱਚਾ ਹੈ। ਸੱਚਾ ਤੇਰਾ ਕਰਮ ਸੱਚਾ ਨੀਸ਼ਾਨ, ਇਹ ਵਾਹਿਗੁਰੂ ਅਕਾਲ ਪੁਰਖ, ਆਪਦਾ ਕਰਮ ਹੁੰਦਾ ਕਰਤੱਤ, ਅਨੁਗ੍ਰਹਿ ਵੀ ਸੱਚਾ, ਅਤੇ ਆਪਦਾ ਨਾਮ ਰੂਪ ਪਰਵਾਨਾ ਵੀ ਸੱਚਾ, ਆਪਦਾ ਨਿਸ਼ਾਨ ਹੁੰਦਾ ਪ੍ਰਗਟ ਹੋਣਾ ਵੀ ਸੱਚਾ ਹੈ, ਆਪਦਾ ਜਸ ਰੂਪੀ ਝੰਡਾ ਵੀ ਸੱਚਾ ਹੈ, ਆਪਦੇ ਭਗਤਾਂ ਰੂਪੀ ਨਿਸ਼ਾਨ ਧੌਂਸੇ ਨਗਾਰੇ ਵੀ ਸੱਚੇ ਨੇ। ਸੱਚੇ ਤੁਦ ਅੱਖ ਹੈ ਲੱਖ ਕਰੋੜ, ਇਹ ਸੱਚੇ ਅਕਾਲ ਪੁਰਖ ਵਾਹਿਗੁਰੂ, ਤੇਰੇ ਜਸ ਨੂੰ ਲੱਖਾਂ ਕਰੋੜਾਂ ਆਦਮੀ ਕਹਿ ਰਹੇ ਨੇ, ਲੱਖ 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 ਕਈ ਕੋਰਾ ਕੋ ਹੈ ਸੋ ਵਿਚਾਰ ਹੈ। ਸੱਚਾ ਸਭ ਤਾਣ ਸੱਚਾ ਸਭ ਜੋਰ, ਇਹ ਸੱਚੇ ਅਕਾਲ ਪੁਰਖ, ਸਾਰਿਆਂ ਸਰੀਰਾਂ ਵਿੱਚ ਆਪਨੇ ਬਲ ਦਿੱਤਾ ਹੋਇਆ, ਸੱਚਾ ਸਭ ਤਾਣ। ਸੋ ਇਸੇ ਪ੍ਰਕਾਰ ਹੇ ਸੱਚੇ, ਸਾਰਿਆਂ ਦੇ ਮਨ ਵਿੱਚ ਆਪਨੇ ਜ਼ੋਰ ਦਿੱਤਾ ਹੋਇਆ। ਹੇ ਸੱਚੇ ਵਾਹਿਗੁਰੂ, ਸਾਰਿਆਂ ਨੂੰ ਤਾਣ ਹੁੰਦਾ ਫੈਲਾ ਕੇ, ਉਹਨਾਂ ਸਭਨਾਂ ਦੇ ਜ਼ੋਰ ਹੁੰਦਾ ਮਿਲਾਪ ਸੰਬੰਧ ਵਿੱਚ ਆਪਸ ਵਿੱਚ ਕਰ ਦਿੱਤੇ ਨੇ, ਸਾਰੇ ਸਰੀਰਾਂ ਨੂੰ ਵੀ ਤਾਣੇ ਤਾਣੇ ਹੋਏ ਸੱਚੇ, ਅਤੇ ਅੰਗਾਂ ਦੇ ਸਾਰੇ ਜੋੜ ਵੀ ਸੱਚੇ ਨੇ। ਜੋੜ ਦਾ ਮਤਲਬ ਗਿਆਨ ਵੀ ਹੁੰਦਾ, ਗਿਆਨ ਵੀ ਆਪਨੇ ਬਖਸ਼ਿਸ਼ ਕੀਤਾ। ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਇਹ ਅਕਾਲ ਪੁਰਖ ਵਾਹਿਗੁਰੂ, ਤੇਰੀ ਸੱਚੀ ਸਿਫਤ ਮੁਸਲਮਾਨ ਕਰਦੇ, ਤੇਰੀ ਸੱਚੀ ਸਾਲਾਹ ਸ਼ਲਾਘਾ ਉਸਤਤੀ ਹਿੰਦੂ ਕਰਦੇ ਨੇ। ਆਪਨੇ ਬਚਨ ਅੱਗੇ ਜਾ ਕੀਤਾ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ, ਤੇਰੀ ਸਿਫਤ ਸੱਚੀ ਹੈ, ਸ਼ਲਾਘਾ ਵੀ ਸੱਚੀ ਹੈ। ਜੋ ਇਕੱਲਾ ਆਦਮੀ ਪਰਮਾਤਮਾ ਦੀ ਵਡਿਆਈ ਕਰੇ ਉਹਦਾ ਨਾਮ ਸਿਫਤ ਹੁੰਦਾ ਹੈ, ਜੇ ਬਹੁਤੇ ਜਾਣੇ ਮਿਲ ਕੇ ਰਲ ਕੇ ਪਰਮਾਤਮਾ ਦੀ ਕਰਦੇ ਨੇ ਉਸ ਸਤੀ ਕਾਰਨ ਉਹਨੂੰ ਕਹਿੰਦੇ ਸ਼ਲਾਘਾ ਹੋ ਗਈ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਆਪਦੀ ਕੁਦਰਤ ਜਿਹੜੀ ਸ਼ਕਤੀ ਹੈ ਇਹ ਵੀ ਸੱਚੀ ਹੈ। ਜਿਹੜੀ ਸ਼ਕਤੀ ਕੌਣ? ਅਕਾਲ ਸ਼ਕਤੀ, ਜਿਹਨੂੰ ਚੰਡੀ ਦਸਵੇਂ ਪਾਤਸ਼ਾਹ ਲਿਖਿਆ, ਸ਼ਕਤੀ ਕੁਦਰਤ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਕਾਲ ਪੁਰਖ ਪਿਤਾ ਹਮਾਰਾ, ਦੈਵ ਕਾਲ ਕਾ ਮਾਤ ਹਮਾਰੀ। ਉੱਥੇ ਮਹਾਰਾਜ ਨੇ ਅਕਾਲ ਸ਼ਕਤੀ ਦਾ ਵਰਣਨ ਕੀਤਾ, ਇੱਥੇ ਗੁਰੂ ਨਾਨਕ ਦੇਵ ਜੀ ਨੇ ਉਹੀ ਵਰਣਨ ਕੀਤਾ। ਬਹੁਤ ਸਾਰੇ ਲੋਕਾਂ ਨੂੰ ਹਲੇ ਇਸ ਗੱਲ ਦੀ ਸਮਝ ਨਹੀਂ, ਉਹ ਭੁਲੇਖੇ ਚ ਹੋਰ ਹੀ ਕੁਛ ਕਹੀ ਜਾਂਦੇ ਨੇ। ਨਾਨਕ ਸੱਚ ਧਿਆਨ ਸੱਚ, ਮਹਾਰਾਜ ਕਥਨ ਕਰਦੇ ਨੇ ਸੱਚ ਨਿਸ਼ਚੇ ਕਰਕੇ, ਸੱਚੇ ਪਰਮੇਸ਼ੁਰ ਜੋ ਧਿਆਉਂਦੇ ਨੇ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਜੋ ਮਰ ਜੰਮੇ ਸੋ ਕੱਚਨ ਕੱਚ, ਸੋ ਕੱਚ ਹੁੰਦਾ ਦੋ ਅਰਥ ਨੇ ਇਹਦੇ, ਇੱਕ ਤਾਂ ਕੱਚ ਨਿਕੱਚ ਪਾਠ ਹੈ, ਪਰ ਟਕਸਾਲ ਦਾ ਕੱਚਨ ਕੱਚ ਹੈ। ਸਕਾਮ ਕਰਮਾਂ ਨੂੰ ਕਰਕੇ ਕੱਚੇ ਪਦਾਰਥ ਜੋ ਲੱਗੇ ਨੇ ਉਹ ਪੁਰਸ਼ ਨਹੀਂ ਹੁੰਦਾ, ਵਿਸ਼ੇਸ਼ ਕਰਕੇ ਜੰਮਦੇ ਮਰਦੇ ਨੇ। ਸਭ ਦੇਵੀ ਦੇਵਤਿਆਂ ਨਾਲੋਂ ਪਰਮੇਸ਼ੁਰ ਦੀ ਵਡਿਆਈ ਵੱਡੀ ਕਿਉਂ ਹੋ ਰਹੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਪਹਿਲਾਂ ਕੱਚਨ ਕੱਚ ਆਇਆ ਜੀ, ਕੱਚ ਨਾਲੋਂ ਵੀ ਕੱਚੇ ਨੇ ਜਿਹੜੇ ਮਰ ਕੇ ਬਾਰ ਬਾਰ ਜੰਮਦੇ ਨੇ। ਹੁਣ ਕਹਿੰਦੇ ਦੇਵੀ ਦੇਵਤਿਆਂ ਨਾਲੋਂ ਪਰਮੇਸ਼ੁਰ ਦੀ ਵਡਿਆਈ ਕਿਉਂ ਵੱਡੀ ਹੋ ਰਹੀ ਹੈ? ਤਾਂ ਮਹਾਰਾਜ ਉੱਤਰ ਦਿੰਦੇ ਫਰਮਾਉਂਦੇ ਨੇ, ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ, ਕਹਿੰਦੇ ਜਾਂ ਉਹ ਪਰਮੇਸ਼ੁਰ ਦਾ ਨਾਮ ਸਾਰਿਆਂ ਤੋਂ ਵੱਡਾ ਭਾਈ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਸੱਚ ਨਿਆਂ, ਜਾਂ ਉਹ ਸੱਚਾ ਨਿਆਂ ਕਰਦਾ, ਮਾਇਆਵਤੀ ਬਾਦਸ਼ਾਹ ਵਾਂਗੂ ਝੂਠਾ ਨਿਆਂ ਨਹੀਂ ਕਰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਕਿਉਂਕਿ ਇੱਥੇ ਜੇ ਝੂਠਾ ਨਿਆਂ ਕੋਈ ਕਰ ਵੀ ਦੇਵੇ ਬਾਦਸ਼ਾਹ, ਤਾਂ ਪਰਮੇਸ਼ੁਰ ਤਾਂ ਫਿਰ ਸੱਚਾ ਨਿਆਂ ਕਰਦਾ। ਵੱਡੀ ਵਡਿਆਈ ਜਾਂ ਨਿਚਲ ਥਾਂ, ਜਾਂ ਉਹਦਾ ਸਰੂਪ ਥਾਂ ਜਿਹੜਾ ਨਾ ਨਿਚਲ ਅਚਲ ਹੈ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਕਿਉਂਕਿ ਉਹਦਾ ਸਰੂਪ ਖਤਮ ਨਹੀਂ ਹੁੰਦਾ, ਸਰੂਪ ਅਚਲ ਹੋਣ ਕਰਕੇ ਉਹਦੀ ਵਡਿਆਈ ਵੱਡੀ ਹੈ। ਨਿਚਲ ਥਾਂ ਸੱਚਖੰਡ, ਵੱਡੀ ਵਡਿਆਈ ਜਾਣੈ ਆਲਾਓ, ਜਿਸ ਤੇ ਉਹ ਵੇਦਾਂ ਨੂੰ ਅਲਾਓ ਕਥਨ ਕਰਨਾ ਜਾਣਦਾ। ਚੱਚਾ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾਂ, ਇਸ ਕਰਕੇ ਉਹਦੀ ਵਡਿਆਈ ਵੱਡੀ ਹੋ ਰਹੀ ਹੈ। ਪੰਡਿਤ ਨਾਲ ਆਲਾਓ ਬੋਲਣਾ ਜਾਣਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੋ ਰਹੀ ਹੈ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਅਗਲੇ ਬਚਨ ਦੇ ਵਿੱਚ ਕਿ ਜੀਵਾਂ ਦੇ ਕਥਨ ਕੀਤੇ ਹੋਏ ਬਚਨਾਂ ਨੂੰ ਜਾਣ ਲੈਂਦੇ, ਇਸ ਕਰਕੇ ਉਹਦੀ ਵਡਿਆਈ ਵੱਡੀ ਹੋ ਰਹੀ ਹੈ। ਵੱਡੀ ਵਡਿਆਈ ਜਾਣੈ ਆਲਾਓ, ਆਲਾਓ ਦਾ ਮਤਲਬ ਜਿਹੜਾ ਆਪਾਂ ਮੂੰਹ ਚ ਆਲਾਉਂਦੇ ਹਾਂ, ਕੋਈ ਬੋਲਦੇ ਹਾਂ, ਉਹ ਆਪਾਂ ਨੂੰ ਜਾਣਦਾ। ਮੂੰਹ ਵਿੱਚੋਂ ਕਈ ਜਾਨਵਰ ਚੀਂ ਚੀਂ ਕਰਕੇ ਬੋਲਦੇ ਆ, ਕੀੜੀ ਬੋਲਦੀ, ਹਾਥੀ ਬੋਲਦਾ ਚੰਘਿਆੜ ਕੇ, ਉਹ ਆਪਾਂ ਨੂੰ ਨਹੀਂ ਸਮਝ ਲੱਗਦੀ, ਪਰ ਉਹ ਸਮਝ ਲੈਂਦਾ ਹੈ ਕੀ ਮੰਗਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਬੁੱਝੈ ਸਭ ਭਾਉ, ਜਾਂ ਉਹ ਪਰਮਾਤਮਾ ਸਾਰਿਆਂ ਦੇ ਭਾਉ ਹੁੰਦਾ, ਪ੍ਰਯੋਜਨ ਸਾਰਿਆਂ ਦੇ ਪ੍ਰੇਮ ਅਪ੍ਰੇਮ ਨੂੰ ਬੁੱਝਦਾ, ਇਹ ਪ੍ਰੇਮ ਕਰਦਾ ਜਾਂ ਨਹੀਂ ਕਰਦਾ, ਫਿਰ ਉਹਦੇ ਅਨੁਸਾਰ ਫਲ ਦਿੰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹ ਪਰਮੇਸ਼ੁਰ ਕਿਸੇ ਕੋਲੋਂ ਪੁੱਛ ਕੇ ਦਾਤ ਨਹੀਂ ਦਿੰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਕਹਿੰਦੇ ਹੋਰ ਕਿਸੇ ਨੂੰ ਪੁੱਛਦਾ ਨਹੀਂ ਕਿ ਮੈਂ ਇਹਨੂੰ ਦੇਵਾਂ ਬਈ ਦੂਜੇ ਨੂੰ ਕਿ ਨਾ ਦੇਵਾਂ, ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੁੱਛਣਾ ਕਿਸੇ ਕਰੇ ਵਿਚਾਰ, ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜਿਸ ਕੀ ਸ੍ਰਿਸ਼ਟ ਉਹ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਹੋਰ ਨੀ ਕਿਸੇ ਤੋਂ ਪੁੱਛਦਾ ਮੈਂ ਦੇਵਾਂ ਕਿ ਨਾ ਦੇਵਾਂ, ਜਿਹਨੂੰ ਨਾਮ ਦੀ ਦਾਤ ਦਿੰਦਾ ਉਹ ਪਾਸੋਂ ਕੋਈ ਫਿਰ ਹਿਸਾਬ ਕਿਤਾਬ ਨਹੀਂ ਪੁੱਛਦਾ। ਜੋ ਪੁੱਛਿਆ ਹੋਇਆ ਭਾਵ ਮੰਗਿਆ ਹੋਇਆ ਦਾਤ ਨਾ ਦੇਵੇ, ਧਾਮ ਬਾਮ ਸਰੂਪ ਉਹ ਪਰਮੇਸ਼ੁਰ ਇਹਨਾਂ ਦਾਤਾਂ ਨੂੰ ਵੀ ਦੇਣ ਵਾਲਾ ਹੈ। ਕਹਿੰਦੇ ਦੇਖੋ ਧਾਮ ਸਨਕਾਦਕਾਂ ਨੂੰ ਦਿੱਤਾ, ਬਾਮ ਇਸਤਰੀ ਰਾਵਣ ਨੂੰ ਦਿੱਤੀ, ਮਾਇਆ ਸਾਰੇ ਜਗਤ ਨੂੰ ਦਿੱਤੀ ਹੋਈ ਹੈ, ਤੇ ਸਰੂਪ ਸ਼ਿਵਜੀ ਨੂੰ ਦਿੱਤਾ, ਇਹ ਤੇ ਉਹਦੀ ਵਡਿਆਈ ਵੱਡੀ ਹੈ। ਜੋ ਦੁੱਖ ਰੂਪੀ ਦਾਤ ਨੂੰ ਕੋਈ ਨਹੀਂ ਪੁੱਛਦਾ, ਕੋਈ ਮੰਗਦਾ ਹੀ ਨਹੀਂ, ਪਰਮੇਸ਼ੁਰ ਹੰਕਾਰ ਤੋੜਨ ਵਾਸਤੇ ਵੀ ਦੁੱਖ ਦੇ ਦਿੰਦਾ, ਅਣਮੰਗਿਆ ਹੀ ਦੇ ਦਿੰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਜੋ ਨਾਮ ਗਿਆਨ ਰੂਪ ਦਾਤ ਪੁੱਛਿਆ ਨਾ ਦੇਵੇ, ਪਰਮੇਸ਼ੁਰ ਉਹਨੂੰ ਦਾਤ ਨੂੰ ਵੀ ਦੇਣ ਵਾਲਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਕਈ ਨਾਮ ਅਤੇ ਗਿਆਨ ਮੰਗੇ ਜਾਂਦੇ, ਉਹਨਾਂ ਨੂੰ ਦਿੰਦਾ ਹੀ ਨਹੀਂ, ਕਈਆਂ ਨੂੰ ਅਣਮੰਗਿਆ ਹੀ ਦੇ ਦਿੰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਆ। ਵੱਡੀ ਵਡਿਆਈ ਜਾਂ ਆਪੇ ਆਪ, ਜਾਂ ਆਪੇ ਆਪ ਕਹਿੰਦਾ ਸੁਤੰਤਰ ਹੈ, ਪਤੰਤਰ ਨਹੀਂ, ਵਾਹਿਗੁਰੂ ਕਿਸੇ ਦੇ ਅਧੀਨ ਨਹੀਂ, ਇਸ ਕਰਕੇ ਪਰਮੇਸ਼ੁਰ ਦੀ ਵਡਿਆਈ ਵੱਡੀ। ਆਪੇ ਆਪ ਨਿਰੰਜਨ ਸੋਏ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਨਾਨਕ ਕਾਰ ਨਾ ਕਥਨੀ ਜਾਏ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਪਰਮੇਸ਼ੁਰ ਦੀ ਇੰਦ ਮਿੱਥ ਕਰਕੇ ਕੋਈ ਕਾਰ ਕਥਨ ਨਹੀਂ ਕੀਤੀ ਜਾ ਸਕਦੀ, ਆਪਾਂ ਕਹਿ ਨਹੀਂ ਸਕਦੇ ਉਹਦੀ ਕਾਰ ਕਿੱਡੀ ਕੁ ਵੱਡੀ ਹੈ। ਕੀਤਾ ਕਰਨਾ ਸਰਬ ਰਜਾਏ, ਇਹ ਜਿੰਨਾ ਪ੍ਰਪੰਚ ਕੀਤਾ ਰਜਾਏ, ਪਰਮਾਤਮਾ ਨੇ ਆਪ ਹੀ ਸਾਰਾ ਪੈਦਾ ਕੀਤਾ ਹੈ, ਜਿੰਨਾ ਇਹ ਕਰਨਾ ਪ੍ਰਪੰਚ ਕੀਤਾ ਉਹਨੇ ਆਪਣੀ ਰਜਾਏ ਹੁੰਦਾ ਆਗਿਆ ਅਨੁਸਾਰ ਹੀ ਕੀਤਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਦੀ ਵਡਿਆਈ ਫਿਰ ਵੱਡੀ ਹੋਵੇ ਕਿਵੇਂ, ਜੀਵ ਦੀ ਵੀ ਵਡਿਆਈ ਵੱਡੀ ਕਰਨੀ ਹੈ। ਕਹਿੰਦੇ ਵੱਡੀ ਵਡਿਆਈ ਜਾਂ ਵੱਡਾ ਨਾਂ, ਜੇ ਉਸ ਵੱਡੇ ਅਕਾਲ ਪੁਰਖ ਦੇ ਨਾਮ ਨੂੰ ਜਪੇ ਤਾਂ ਜੀਵ ਦੀ ਵਡਿਆਈ ਆਪੇ ਵੱਡੀ ਹੋ ਜਾਂਦੀ ਹੈ, ਵੱਡਾ ਨਾਂ ਜਪੇ ਨਾ ਫਿਰ ਆਪੇ ਵੱਡਾ ਹੋ ਜਾਵੇਗਾ। ਵੱਡੀ ਵਡਿਆਈ ਜਾਂ ਸੱਚ ਨਿਆਂ, ਕਹਿੰਦੇ ਜਾਂ ਸੱਚਾ ਨਿਆਂ ਕਰੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ, ਜੀਵ ਨੇ ਜੇ ਵੱਡਾ ਬਣਨਾ, ਜਾਂ ਸੱਚ ਦੇ ਨਿਰਣੇ ਰੂਪੀ ਨਿਆਂ ਨੂੰ ਕਰੇ, ਭਾਵ ਕਹਿਣ ਦਾ ਕਿ ਆਤਮਾ ਦਾ ਗ੍ਰਹਿਣ ਕਰੇ, ਤੇ ਅਨਾਤਮਾ ਜਿਹੜੀ ਹੁੰਦੀ ਹੈ ਝੂਠੀ ਚੀਜ਼ ਉਹਨੂੰ ਤਿਆਗੇ, ਫਿਰ ਜੀਵ ਦੀ ਵਡਿਆਈ ਵੱਡੀ ਹੋ ਜਾਂਦੀ ਹੈ। ਵੱਡੀ ਵਡਿਆਈ ਜਾਂ ਨਿਚਲ ਥਾਂ, ਜਾਂ ਨਿਚਲ ਥਾਂ ਹੁੰਦਾ ਨਾ ਸਰੂਪ ਵਿੱਚ ਸਥਿਤ ਹੋਵੇ ਤਾਂ ਜੀਵ ਦੀ ਵੱਡੀ ਵਡਿਆਈ ਹੁੰਦੀ ਹੈ। ਵੱਡੀ ਵਡਿਆਈ ਜਾਣੈ ਆ ਲਾਓ, ਉਹ ਪਰਮੇਸ਼ਰ ਦੇ ਜਸ ਨੂੰ ਆ ਲਾਓ ਹੁੰਦਾ, ਕਥਨ ਕਰਨਾ ਜਾਣੇ ਤਾਂ ਜੀਵ ਦੀ ਵਡਿਆਈ ਵੀ ਵੱਡੀ ਹੋ ਜਾਂਦੀ ਹੈ। ਜਿਹੜਾ ਬਾਣੀ ਪੜ੍ਹਦਾ ਸਿਮਰਨ ਕਰਦਾ ਉਹ ਚਾਰੇ ਕੁੰਡਾਂ ਵਿੱਚ ਉਹਦਾ ਨਾਮ ਹੋ ਜਾਂਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਓ, ਸਾਰਿਆਂ ਨਾਲ ਪ੍ਰੇਮ ਕਰਨਾ ਬੁੱਝੇ ਤਾਂ ਜੀਵ ਦੀ ਵਡਿਆਈ ਵੱਡੀ ਹੋ ਜਾਂਦੀ ਹੈ। ਇਸ ਕਰਕੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਜਾਂ ਕਿਸੇ ਕੋਲੋਂ ਪੁੱਛ ਕੇ ਦਾਤ ਨਾ ਦੇਵੇ, ਗੁੱਝਾ ਦਾਨ ਕਰੇ, ਇਹਦੇ ਨਾਲ ਵੀ ਪਰਮੇਸ਼ਰ ਦੇ ਦਰ ਤੇ ਵਡਿਆਈ ਵੱਡੀ ਹੁੰਦੀ ਹੈ। ਕਈ ਤਾਂ ਦਾਨ ਕਰਕੇ ਫਿਰ ਦੁਨੀਆਂ 'ਚ ਫੈਲਾ ਦਿੰਦੇ ਨੇ, ਅਸੀਂ ਆਹ ਦਾਨ ਕੀਤਾ, ਅਸੀਂ ਆਹ ਦਾਨ ਕੀਤਾ, ਕਹਿੰਦੇ ਦੱਸ ਹੀ ਨਾ, ਚੁੱਪ ਕਰ ਜਾ। ਵੱਡੀ ਵਡਿਆਈ ਜਾਂ ਆਪੇ ਆਪ, ਕਹਿੰਦੇ ਜਾਂ ਆਪਣੇ ਆਪ ਸਾਰੇ ਨਿਸ਼ਚੇ ਕਰੇ ਮੈਥੋਂ ਵੱਖਰਾ ਹੋਰ ਕੋਈ ਨਹੀਂ ਤਾਂ ਵਡਿਆਈ ਵੱਡੀ ਹੋ ਜਾਂਦੀ ਹੈ। ਇਹ ਉੱਚੀ ਅਵਸਥਾ ਦੀ ਗੱਲ ਹੈ। ਨਾਨਕ ਕਾਰ ਨਾ ਕਥਨੀ ਜਾਏ, ਮਹਾਰਾਜ ਕਥਨ ਕਰਦੇ ਸ਼ੇਖ ਬ੍ਰਹਮ ਜੀ ਐਸਾ ਮਹਾਤਮਾ ਜੋ ਬ੍ਰਹਮ ਰੂਪ ਹੋਇਆ ਉਹਦੀ ਕਾਰ ਵੀ ਕਥਨ ਨਹੀਂ ਕੀਤੀ ਜਾ ਸਕਦੀ। ਕੀਤਾ ਕਰਨਾ ਸਰਬ ਰਜਾਏ, ਇਹ ਸਾਰਾ ਜੋ ਕਰਨਾ ਪ੍ਰਪੰਚ ਹੈ, ਭਾਵ ਕਰਨੇ ਦਾ ਅਰਥ ਪ੍ਰਪੰਚ ਸੰਸਾਰ, ਕੀਤਾ ਉਹਨੇ ਆਪਣੀ ਰਜਾਏ ਆਗਿਆ ਵਿੱਚ ਹੀ। ਮਹੱਲਾ ਦੂਜਾ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਦੂਜੇ ਪਾਤਸ਼ਾਹ ਮਹੱਲਾ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਗ ਅਨੁਸਾਰ ਇੱਥੇ ਲਾਇਆ, ਭਾਈ ਗੁਰਦਾਸ ਤੋਂ ਲਿਖਵਾਇਆ। ਸੋ ਇਹ ਪਾਠ ਦੇ ਵਿੱਚ ਗਲਤੀ ਹੋ ਜਾਂਦੀ, ਇਹੋ ਜਗ ਸੱਚਾ ਇੱਥੇ ਦਲਾਈਆਂ ਨਾਲ ਹੈ। ਆਮ ਪੜ੍ਹਨ ਵਾਲੇ ਰਾਗੀ ਪਾਠੀ ਸਾਰੇ ਪੜ੍ਹਦੇ ਆ ਇਹੋ ਜਗ ਸੱਚੇ ਕੀ ਹੈ ਕੋਠੜੀ, ਉਹ ਇੱਕ ਲਾਂ ਛੱਡ ਜਾਂਦੇ ਇੱਥੇ। ਇਹੋ ਜਗ ਸੱਚਾ ਕੀ ਹੈ ਕੋਠੜੀ, ਅੱਗੇ ਫਿਰ ਸੱਚੇ ਲਿਖਿਆ, ਸੱਚੇ ਕਾ ਵਿੱਚ ਵਾਸ, ਇਹ ਦੋਨਾਂ ਦੇ ਅਰਥ ਵਿੱਚ ਫਰਕ ਪੈ ਜਾਂਦਾ। ਸੋ ਗੁਰੂ ਅੰਗਦ ਦੇਵ ਮਹਾਰਾਜ ਕਥਨ ਕਰਦੇ, ਭਾਈ ਗੁਰਮੁਖੋ ਇਹ ਜਗਤ ਸੱਚੇ ਅਕਾਲ ਪੁਰਖ ਦੇ ਰਹਿਣ ਦੀ ਕੋਠੀ ਹੈ, ਸੱਚੇ ਪਰਮੇਸ਼ਰ ਦਾ ਇਹ ਵਾਸਾ ਹੋ ਰਿਹਾ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਉਹ ਪ੍ਰਮਾਤਮਾ ਆਪਣੇ ਹੁਕਮ ਅਨੁਸਾਰ ਇੱਕਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਅਤੇ ਆਪਣੇ ਹੁਕਮ ਅਨੁਸਾਰ ਇੱਕਨਾਂ ਨੂੰ ਨਾਸ਼ ਕਰ ਦਿੰਦਾ। ਜਿਹੜੇ ਗੁਰਮੁਖ ਹੁਕਮ ਨੂੰ ਮੰਨਦੇ ਨੇ ਉਹਨਾਂ ਇੱਕਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ, ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਬਾਹਰ ਕੱਢ ਕੇ ਸੁੱਟ ਦਿੰਦਾ, ਮਨਮੁਖਾਂ ਨੂੰ ਨਾਸ਼ ਕਰ ਦਿੰਦਾ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕਨਾਂ ਨੂੰ ਆਪਣੇ ਭਾਣੇ ਅਨੁਸਾਰ ਦੁੱਖਾਂ ਚੋਂ ਕੱਢ ਲੈਂਦਾ, ਆਪਣਾ ਭਾਣਾ ਮਨਵਾ ਕੇ ਇੱਕਨਾਂ ਨੂੰ ਸੰਸਾਰ ਸਮੁੰਦਰ ਚੋਂ ਕੱਢ ਲੈਂਦਾ, ਇੱਕਨਾਂ ਦੀ ਮਾਇਆ ਦੇ ਗ੍ਰਹਿਣ ਕਰਨ ਵਿੱਚ ਸਥਿਤੀ ਰੱਖਦਾ। ਗੁਰਾਂ ਕੋਲ ਬੇਨਤੀ ਕੀਤੀ ਗੁਰਸਿੱਖਾਂ ਨੇ, ਪ੍ਰਭੂ ਕਿਰਪਾ ਕਰੋ, ਪਰਮੇਸ਼ਰ ਮਾਇਆ ਧਾਰੀਆਂ ਨੂੰ ਜਾਂ ਮਾਇਆ ਤੋਂ ਰਹਿਤ ਵਾਲਿਆਂ ਨੂੰ ਤਾਰਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਵ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ। ਕਹਿੰਦੇ ਇਹ ਗੱਲ ਪੇ ਹੁੰਦਾ, ਬਹੁੜੋ ਕੁਛ ਆਖ ਨਾ ਜਾਪਈ, ਆਖ ਹੀ ਨਹੀਂ ਜਾਂਦੀ ਭਾਈ, ਜੋ ਪਰਮੇਸ਼ਰ ਕਿਹਨੂੰ ਹੁੰਦਾ ਰਾਸ ਹੁੰਦਾ, ਦਰੁਸਤ ਸੁਧਾਰ ਜਾਂ ਸਚਤਾਈ ਚ ਲਿਆਉਂਦਾ, ਇਹ ਵੀ ਕੋਈ ਪਤਾ ਨਹੀਂ ਕਿ ਪ੍ਰਵਿਰਤੀ ਵਾਲਿਆਂ ਨੂੰ ਤਾਰ ਜਾਂ ਨਿਵਿਰਤੀ ਵਾਲਿਆਂ ਨੂੰ ਤਾਰਦਾ। ਇੱਕ ਤਾਂ ਪਹਿਲਾਂ ਬਚਨ ਆ ਗਿਆ, ਇੱਕ ਨਾ ਭਾਣੇ ਕੱਢ ਲਏ, ਚਲੋ ਇੱਕ ਨਾ ਤਾਂ ਕੱਢ ਲਿਆ ਭਾਣੇ ਚ ਮਾਇਆ ਚੋਂ, ਇੱਕਨਾਂ ਨੂੰ ਮਾਇਆ ਚ ਨਿਵਾਸ ਦੇਤਾ, ਦੋ ਗੱਲਾਂ ਤਾਂ ਇਹ, ਪਰ ਤੀਜੀ ਵੀ ਉਹਦੇ ਹੱਥ ਚ ਹੀ ਹੈ, ਪਰ ਪਤਾ ਹੀ ਨਹੀਂ ਲੱਗਦਾ। ਇਹ ਪਿਆਖ ਨਾ ਜਾਪਈ ਕਿਸੇ ਆਣੇ ਰਾਸ, ਇਹ ਨਹੀਂ ਕਹਿ ਸਕਦੇ ਕਿ ਉਹਨੂੰ ਕੱਢੇਗਾ ਮਾਇਆ ਵਾਲੇ ਨੂੰ ਕਿ ਜਾਂ ਗਰੀਬ ਨੂੰ ਕੱਢੇਗਾ, ਇਹ ਤਾਂ ਉਹਦੀ ਖੁਸ਼ੀ ਦੀ ਗੱਲ ਆ, ਜਿਹਦੇ ਤੇ ਮਿਹਰ ਹੋ ਗਈ ਉਹਨੇ ਕੱਢ ਲੈਂਦਾ। ਨਾਨਕ ਗੁਰਮੁਖ ਜਾਣੀਆਂ ਜਾ ਕਹੋ ਆਪ ਕਰੇ ਪ੍ਰਗਾਸ। ਗੁਰਾਂ ਦੁਆਰਾ ਜਿਨ੍ਹਾਂ ਨੂੰ ਆਪ ਪ੍ਰਗਾਸ ਕਰਦਾ, ਗਿਆਨ ਦਿੰਦਾ, ਉਹ ਗੁਰਮੁਖ ਪਰਮੇਸ਼ਰ ਨੂੰ ਜਾਣ ਲੈਂਦੇ ਨੇ। ਪੌੜੀ ਨਾਨਕ ਜੀਓ ਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਹੁਣ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਸ਼ੇਖ ਬ੍ਰਹਮ, ਪਰਮੇਸ਼ਰ ਨੇ ਜੀਵਾਂ ਨੂੰ ਉਤਪਤ ਕਰਕੇ ਨਾ ਜੀਵਾਂ ਨੂੰ ਸਰੀਰਾਂ ਦੇ ਵਿੱਚ ਪਾ ਕੇ ਫਿਰ ਧਰਮ ਰਾਜ ਨੂੰ ਨਾਵੈ ਹੁੰਦਾ ਹਿਸਾਬ ਦੇ ਲਿਖਣ ਵਾਸਤੇ ਬਿਠਾਇਆ ਕਿ ਤੂੰ ਇਹਨਾਂ ਨੂੰ ਦੇਖ, ਚਿੱਤਰਗੁਪਤ ਭੇਜ ਦੇ, ਇਹਨਾਂ ਦੇ ਕਰਮ ਲਿਖ, ਹਿਸਾਬ ਕਿਤਾਬ ਕਰ ਇਹਨਾਂ ਦਾ। ਫਿਰ ਜਦੋਂ ਇਹ ਜੀਵ ਉੱਥੇ ਪ੍ਰਲੋਕ ਵਿੱਚ ਜਾਂਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਲ ਲਿਆ। ਉੱਥੇ ਪ੍ਰਲੋਕ ਵਿੱਚ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ। ਜਿਹੜੇ ਆਦਮੀ ਪਾਪਾਂ ਕਰਕੇ ਜਜਮਾਲਿਆ, ਰਿਜਾਣੇ ਹੋਏ, ਦੱਬੇ ਹੋਏ ਨੇ, ਦੁਖੀ ਕੀਤੇ ਹੋਏ ਨੇ, ਜਿਹੜੇ ਪੁਰਸ਼ ਜਜਮਾਲਿਆ ਕੋੜ ਰੋਗ ਵਾਲੇ, ਕੋੜੀ ਭਾਵ ਵਿਸ਼ਈ ਪਾਮਰ ਨੇ, ਜਿਨ੍ਹਾਂ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ, ਉਹਨਾਂ ਨੂੰ ਚੁਣ ਕੇ ਵੱਖਰਾ ਕੱਢਿਆ ਜਾਂਦਾ। ਇਹ ਪ੍ਰਲੋਕ ਨੂੰ ਮਹਾਰਾਜ ਲਿਖਦੇ। ਕਈ ਕਹਿੰਦੇ ਉੱਥੇ ਉਹ ਹੁੰਦਾ ਨਹੀਂ, ਆਹ ਨਹੀਂ ਹੁੰਦਾ, ਸਾਰਾ ਕੁਝ ਲਿਖਿਆ, ਬਾਣੀ ਰੋਜ਼ ਪੜ੍ਹੀਏ ਤਾਂ ਸਮਝ ਲੱਗ ਜਾਂਦੀ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ। ਝੂਠੇ ਬੰਦੇ ਸਰੂਪ ਦੀ ਜਗ੍ਹਾ ਨੂੰ ਕਦਾਚਿਤ ਪ੍ਰਾਪਤ ਨਹੀਂ ਕਰਦੇ। ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਉਹਨਾਂ ਦਾ ਮੂੰਹ ਕਾਲਾ ਕਰਕੇ ਨਰਕਾਂ ਨੂੰ ਚਾਲਿਆ ਹੁੰਦਾ, ਭੇਜਿਆ ਜਾਂਦਾ। ਤੇਰਾ ਨਾਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਇਹ ਅਕਾਲ ਪੁਰਖ ਵਾਹਿਗੁਰੂ, ਜੋ ਜਿਹੜੇ ਜੀਵ ਆਪਦੇ ਨਾਮ ਜਪਣ ਵਿੱਚ ਤਦਾਕਾਰ ਹੋਏ ਨੇ, ਇੱਕਮਿੱਕ ਹੋਏ ਨੇ, ਉਹ ਜਿੱਤ ਗਏ ਅਤੇ ਜਿਹੜੇ ਠੱਗਣ ਵਾਲੇ ਸੀ ਉਹ ਹਾਰ ਗਏ। ਲਿਖ ਨਾਵੈ ਧਰਮ ਬਹਾਲਿਆ। ਸਭ ਜੀਵਾਂ ਦੇ ਨਾਵੈ ਹੁੰਦਾ ਹਿਸਾਬ ਲਿਖਣ ਵਾਸਤੇ, ਧਰਮ ਰਾਜਾ ਬਿਠਾਇਆ ਹੋਇਆ, ਹਰੇਕ ਦਾ ਹਿਸਾਬ ਕਿਤਾਬ ਲਿਖ ਲੈਂਦਾ ਉਹ। ਸਲੋਕ ਮਹੱਲਾ ਪਹਿਲਾ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਹੈ, ਜਿੰਨਾ ਸੰਸਾਰ ਰਚਿਆ ਪ੍ਰਪੰਚ ਸਾਰਾ, ਬੋਲਣਾ ਚੱਲਣਾ ਆਦਿਕ, ਇਹ ਕੀ ਰੂਪ ਹੈ? ਤਾਂ ਸਤਿਗੁਰੂ ਕਹਿੰਦੇ ਬਚਨ, ਵਿਸਮਾਦ ਨਾਦ। ਇੱਕ ਧੁਨਾਤਮਕ ਸ਼ਬਦ ਹੁੰਦਾ, ਜਿਵੇਂ ਵਾਜੇ, ਤੰਬੂਰੇ, ਤਾਊਸ, ਸਿਰੰਦਾ ਆਦਿਕ, ਇਹਨਾਂ ਦੇ ਸ਼ਬਦ ਵੀ ਵਿਸਮਾਦ ਰੂਪ ਨੇ। ਇਸੇ ਪ੍ਰਕਾਰ ਫਰਮਾਉਂਦੇ ਹਨ ਵਿਸਮਾਦ ਵੇਦ। ਇੱਕ ਹੁੰਦੇ ਵਰਨਾਤਮਕ ਸ਼ਬਦ ਵੀ ਵਿਸਮਾਦ ਰੂਪ ਨੇ, ਜਿਹੜੇ ਅੱਖਰੀ ਲਿਖੇ ਜਾਂਦੇ ਨੇ। ਵੇਦ ਵੀ ਵਿਸਮਾਦ ਰੂਪ ਹੈ ਤੇ ਵੇਦ ਦੇ ਨਾਦ ਜਿਹੜਾ ਸ਼ਬਦ ਹੈ ਉਹ ਵੀ ਵਿਸਮਾਦ ਰੂਪ ਹੈ। ਵਿਸਮਾਦ ਜੀਵ ਵਿਸਮਾਦ ਭੇਦ। ਜੀਵ ਵੀ ਵਿਸਮਾਦ ਰੂਪ ਹੈ ਤੇ ਅੱਗੇ ਜੀਵਾਂ ਦੇ ਆਪਸ ਜਿਹੜੇ ਭੇਦ ਨੇ ਇਹ ਵੀ ਵਿਸਮਾਦ ਰੂਪ ਹੀ ਹੈ। ਵਿਸਮਾਦ ਰੂਪ ਵਿਸਮਾਦ ਰੰਗ। ਰੂਪ ਹੁੰਦਾ ਆਕਾਰ, ਵਿਸਮਾਦ ਰੂਪ ਹੈ ਤੇ ਕਾਲੇ, ਪੀਲੇ, ਹਰੇ, ਬਸੰਤੀ ਸਾਰੇ ਰੰਗ ਵੀ ਵਿਸਮਾਦ ਰੂਪ ਹੀ ਹੈ। ਸੋ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਵਿਸਮਾਦ ਹੁੰਦੀਆਂ, ਹੈਰਾਨੀ ਜਨਕ, ਜੇ ਇਹਨਾਂ ਨੂੰ ਸਮਝਣ ਲੱਗ ਪਓ ਸਮਝ ਨਹੀਂ ਆਉਂਦੀਆਂ। ਵਿਸਮਾਦ ਨੰਗੇ ਫਿਰ ਹੈ ਜੰਤ। ਜੋ ਪੁਰਖ ਨੰਗੇ ਹੋ ਕੇ ਫਿਰਦੇ ਦੇਖ ਲਓ, ਉਹ ਵੀ ਵਿਸਮਾਦ ਰੂਪ ਹੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਨੰਗੇ ਹੀ ਤੁਰੇ ਫਿਰਦੇ ਨੇ, ਇਹ ਨਾਂਗੇ ਸਾਧ ਹੁੰਦੇ, ਜਿਵੇਂ 464 ਅੰਗ ਦੇ ਫਰਮਾਉਂਦੇ ਨੇ। ਵਿਸਮਾਦ ਪੌਣ ਵਿਸਮਾਦ ਪਾਣੀ। ਪੌਣ ਵੀ ਵਿਸਮਾਦ ਰੂਪ ਹੀ ਹੈ, ਦੀਂਦੀ ਤਾਂ ਹੈ ਨਹੀਂ, ਚੱਲੀ ਜਾਂਦੀ ਹੈ, ਪਰ ਊ ਪਤਾ ਲੱਗਦਾ ਕਿ ਹਵਾ ਚੱਲਦੀ ਹੈ, ਦਿਖਦੀ ਨਹੀਂ ਇਹ ਵੀ ਕੀ ਚੀਜ਼ ਬਣਾਈ ਰੱਬ ਨੇ। ਪਾਣੀ ਵੀ ਵਿਸਮਾਦ ਰੂਪ ਹੀ ਹੈ, ਜੇ ਪਾਣੀ ਨੇ ਉੱਡਣਾ ਹੋਵੇ ਸਾਰਾ ਹੀ ਉੱਡ ਸਕਦਾ, ਦੋ ਗੈਸਾਂ ਇਕੱਠੀਆਂ ਕੀਤੀਆਂ ਨੇ ਉਦੋਂ ਪਾਣੀ ਬਣਾ ਦਿੱਤਾ, ਇਹ ਵੀ ਕੀ ਚੀਜ਼? ਜੇ ਬਾਹਲੀ ਉਹ 0 ਡਿਗਰੀ ਤੇ ਛੱਲਣ ਜਾਵੇ, ਮਾਈਨਸ ਤੇ ਆ ਜਾਵੇ, ਫਿਰ ਜੰਮਣਾ ਵੀ ਸ਼ੁਰੂ ਹੋ ਜਾਂਦਾ। ਕੀ ਚੀਜ਼ ਬਣਾਤੀ ਹੈ ਰੱਬ ਨੇ? ਇਹਦੇ ਬਿਨਾਂ ਆਪਣਾ ਸਰਦਾ ਵੀ ਨਹੀਂ, ਇਹਦੇ ਤੋਂ ਆਪਾਂ ਪੈਦਾ ਵੀ ਹੋਏ ਹਾਂ, ਮਾਰਦਾ ਵੀ ਖੀਰ ਨੂੰ ਇਹੀ ਹੈ, ਇਹ ਕੀ ਚੀਜ਼ ਹੈ? ਇਹਦੇ ਬਾਰੇ ਸੋਚ ਸੋਚ ਕੇ ਬੰਦਾ ਹੈਰਾਨ ਹੋਈ ਜਾਂਦਾ। ਵਿਸਮਾਦ ਦਾ ਮਤਲਬ ਇਹੀ ਹੁੰਦਾ, ਕੀ ਚੀਜ਼ ਬਣਾਈ ਹੈ? ਵਿਸਮਾਦ ਅਗਨੀ ਖੇਡ ਹੈ ਵਿਡਾਣੀ। ਜੋ ਅਗਨੀ ਹੈ ਚਰਜ ਖੇਡਾਂ ਖੇਡਦੀ ਹੈ, ਵੀ ਵਿਸਮਾਦ ਰੂਪੀ ਹੈ। ਚਰਜ ਖੇਡਾਂ ਕਿਹੜੀਆਂ? ਦੇਖੋ, ਭੋਜਨ ਤਿਆਰ ਕਰ ਦੇਣਾ, ਦੇਵਤਿਆਂ ਨੂੰ ਹੁਤੀਆਂ ਪਹੁੰਚਾ ਦੇਣੀਆਂ, ਇਹ ਚਰਜ ਖੇਡਾਂ। ਜੰਗਲ ਨੂੰ ਲੱਗ ਜੇ ਬੰਦ ਹੀ ਨਹੀਂ ਹੁੰਦੀ, ਫਿਰ ਜਠਰਾਗਨ ਅਗਨੀ ਪੇਟ ਵਿੱਚ ਹੈ, ਸਮਾਨ ਅਗਨੀ ਦਰਖਤਾਂ ਵਿੱਚ ਹੈ, ਦੋ ਅਗਨੀ ਜੰਗਲ ਚ ਲੱਗਦੀ ਹੈ। ਇਸੇ ਪ੍ਰਕਾਰ ਤ੍ਰਿਸ਼ਨਾ ਦੀ ਅੱਗ ਦੇਖ ਲਓ, ਉਹ ਵੀ ਅੱਗ ਹੀ ਹੈ, ਵਿਸ਼ਿਆਂ ਦੀ ਵੀ ਅੱਗ ਹੀ ਹੈ। ਫਿਰ ਸਮੁੰਦਰ ਵਿੱਚ ਬੜਵਾ ਅਗਨੀ ਲੱਗਦੀ ਹੈ, ਦੋ ਅਗਨੀ ਜੰਗਲਾਂ ਚ ਲੱਗਦੀ ਹੈ। ਅੱਗ ਦੇ ਹੀ ਰੂਪਾਂ ਦਾ ਹਿਸਾਬ ਨਹੀਂ ਆਉਂਦਾ ਕਿੰਨੇ ਨੇ। ਵਿਸਮਾਦ ਧਰਤੀ ਵਿਸਮਾਦ ਖਾਣੀ। ਪ੍ਰਿਥਵੀ ਦੀ ਜਿਹੜੀ ਸਾਰੀ ਪ੍ਰਿਥਵੀ ਧਰਤੀ ਹੈ, ਇਹ ਵਿਸਮਾਦ ਰੂਪ ਹੀ। ਦੇਖੋ ਤਾਂ ਜਿਹੜਾ ਕਿਵੇਂ ਗੋਲੇ ਵਾਂਗੂ ਘੁੰਮਦੀ ਆਕਾਸ਼ ਵਿੱਚ, ਘੁੰਮਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ, ਧੁਰੇ ਦੁਆਲੇ ਵੀ ਘੁੰਮਦੀ ਹੈ ਤੇ ਸੂਰਜ ਵੀ ਉਹਦੇ ਦੁਆਲੇ ਵੀ। ਇਸ ਪ੍ਰਕਾਰ ਦਿਨ ਰਾਤ ਬਣੀ ਜਾਂਦੇ ਨੇ, ਥੱਲੇ ਅੱਗ ਹੀ ਅੱਗ ਧਰਤੀ ਦੇ, ਹੁਣ ਥੱਲੇ ਪਿੱਛੇ ਜੇ ਖੋਜ ਹੋਈ ਹੈ, ਮਹਾਰਾਜ ਤਾਂ ਪਹਿਲਾਂ ਹੀ ਦੱਸੀ ਜਾਂਦੇ ਨੇ, ਅੱਗ ਹੀ ਅੱਗ ਹੈ ਧਰਤੀ ਦੇ ਥੱਲੇ, ਬਿਲਕੁਲ ਉੱਪਰ ਜਾ ਕੇ। ਸੋ ਜਿਵੇਂ ਕੈਨੇਡਾ ਦੇ ਵਿੱਚ, ਉੱਥੇ ਨੌਰਥ ਪੋਲ ਦੇ ਉੱਤੇ ਸਾਰੇ ਬਰਫ਼ ਹੀ ਬਰਫ਼ ਹੈ, ਉਹ ਠੰਡਾ ਰੱਖੀ ਹੋਈ, ਇੱਕ ਪਾਸੇ ਗਰਮ ਰੱਖਦਾ ਸੂਰਜ ਨਾਲ, ਇੱਕ ਪਾਸਾ ਰਾਤ ਨੂੰ ਠੰਡਾ ਹੋ ਜਾਂਦਾ। ਇਹ ਸਾਰਾ ਸਿਸਟਮ ਉਹਨੇ ਬਣਾਇਆ ਹੋਇਆ, ਤੇ ਜਿੱਦਣ ਖਤਮ ਕਰਨੀ ਹੈ, ਥੱਲੇ ਹੀ ਅੱਗ ਨਿਕਲ ਆਉਣੀ ਹੈ ਜਵਾਲਾਮੁਖੀ ਚੋਂ ਹੀ, ਉਦੋਂ ਸਾਰੇ ਡਸਟ ਹੀ ਡਸਟ ਕਰ ਦੇਣਾ ਚਾਰੇ ਪਾਸੇ। ਇਸ ਕਰਕੇ ਹੀ ਸਾਇੰਸਦਾਨਾਂ ਨੇ ਹੁਣ ਦੱਸਿਆ ਤਾਂ ਹੈ ਸਾਰਾ, ਉਹ ਯੈਲੋ ਸਟੋਨ ਦੇ ਬਾਰੇ ਦੱਸਿਆ ਤਾਂ ਹੋਇਆ। ਇਸ ਕਰਕੇ ਜਿਹੜਾ ਹੈ ਨਾ, ਉਹ ਸਾਰਿਆਂ ਨੂੰ ਉਹ ਦੇਖ ਲੈਣਾ ਚਾਹੀਦਾ, ਫਿਰ ਪਤਾ ਵੀ ਲੱਗ ਜਾਂਦਾ। MAYAN ਜਿਹੜਾ ਮਾਇਨ ਕਰਕੇ ਲਿਖਿਆ ਕੈਲੰਡਰ, ਸੋ ਇਹ ਗੂਗਲ ਤੇ ਪਾ ਕੇ ਕੱਢ ਕੇ ਆਪ ਹੀ ਦੇਖ ਲਓ, ਸਾਰਿਆਂ ਨੂੰ ਦਿਖ ਜਾਣਾ ਕੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਚਾਰ ਖਾਣੀਆਂ ਜਿਹੜੀਆਂ, ਵਾ ਅੱਠ ਖਾਣਾ ਵੀ ਵਿਸਮਾਦ ਰੂਪ ਹੀ ਹੈ। ਚਾਰ ਖਾਣੀਆਂ ਅੰਡ ਜੇਰ ਸਿਹਤ ਜੋਤ ਪੁੱਜ, ਅੱਠ ਖਾਣਾ ਹੁੰਦੀਆਂ ਸੋਨਾ ਚਾਂਦੀ ਪਾਰਾ ਤਾਂਬਾ ਜਿਸਤ ਸਿੱਕਾ ਕਲੀ ਲੋਹਾ, ਇਹ ਵੀ ਅੱਠ ਖਾਣਾ ਹੁੰਦੀਆਂ ਧਰਤੀ ਦੇ ਵਿੱਚ, ਇਹ ਵੀ ਵਿਸਮਾਦ ਹੀ ਹੈ। ਵਿਸਮਾਦ ਸਾਧ ਲੱਗੈ ਪ੍ਰਾਣੀ। ਜੋ ਪ੍ਰਾਣੀ ਸਵਾਦਾਂ ਦੇ ਭੋਗਣ ਲੱਗ ਰਹੇ, ਇਹ ਵੀ ਵਿਸਮਾਦ ਰੂਪ ਹੀ। ਕੀ ਕਹਿੰਦੇ? ਮਿੱਠਾ ਹੈ। ਕੀ ਚੀਜ਼ ਹੈ ਇਹ ਮਿੱਠਾ? कि कौड़ा की चीज है। ये सारिया चीजा विस्माद रूप ही है। विस्माद संजोग, विस्माद विजोग, गुरां नाल जिहड़ा संजोग होना या परमेश्वर नाल जिहड़ा संजोग होना यह भी विस्माद रूप ही है। पदार्थां नालों जिहड़ा विजोग होना यह भी विस्माद रूप ही है। संबंधियां नालों जिहड़ा विछोड़ा होना यह भी विस्माद रूप ही है। संबंधियां नूं जिहड़ा मिलना यह भी विस्माद रूप ही है। किन्नी खुशी हुंदी एक दूजे नूं मिलदे, जदों विछड़दे आ फिर होर की हुंदा आपां नूं ओह महसूस नहीं दस्सिया जा वी विछोड़ा हो गया। कहिंदे इह भी तां विस्माद ही है ना, एक प्रकार दा। विस्माद भुख, विस्माद भोग। भुख विस्माद है, दीन ही तो है नहीं। कहने भुख लगी कितने लगी है, अंदर दिखाता कहने दिखती नहीं। कहने विस्माद ही है, दिखती भी नहीं, लगी भी हुई है। पदार्थ भी विस्माद रूप ही है, विषय भी विस्माद रूप ही है। विस्माद सिफत, विस्माद सालाह। परमेश्वर की सिफत करनी भी विस्माद रूप ही है भाई। परमेश्वर की शलाघा करनी विस्माद रूप है। सिफत हुंदी जो कला करे, शलाघा बहुते मिलके करदे आ। विस्माद उजड़, विस्माद राह। उजड़ झज्जे नाल है, इस करके उजड़ कहना इनू कस के। प्रतख उजड़ भी विस्माद रूप है, प्रतख रास्ता भी विस्माद रूप ही है। संसार उजाड़ भी विस्माद रूप है, ते ज्ञान भगती रूपी रास्ता भी विस्माद रूप ही है। विस्माद नेड़े, विस्माद दूर। परमेश्वर नूं नेड़े समझना यह भी विस्माद रूप ही है। परमेश्वर नूं दूर समझना यह भी विस्माद रूप ही है। परमेश्वर दे नेड़े रहण वाला ज्ञानवान भी विस्माद रूप है। परमेश्वर तो दूर रहण वाला अग्ञानी भी विस्माद रूप है। देखो है अपने कोले ही है, ये तो आपो अपनी कहते करमी है। करमी आपो अपनी के नेड़े के दूर, ये भी विस्माद रूप ही है। कोई उन्हूं कहना वह दूर है, कोई कहना नेड़े है, उन्हूं कोई फर्क नहीं पैंदा। जे सब मिलकर आखण पाहे, वड्डा ना होवे घाट ना जाए। विस्माद देखा हाजरा हजूर। वह परमेश्वर नूं हाजरा हजूर देखना भी विस्माद है। परपंच विच परमेश्वर नूं हाजरा समीप वेखना विस्माद रूप है। हजूर तो मतलब परपंच, यह भी विस्माद है। कोले देखी जांदा आपां नूं, नाले आपां गलतियां करी जांदे आ, फिर भी कुछ नहीं कहिंदा, यह भी हजा बहुत विस्माद वाली गल है। एक कहिंदा रब है ही नहीं, वह भी विस्माद वाली गल है। नाले है भी आ, उहदे दिमाग ते है, जां पर्दा पाता वह कहिंदा है ही नहीं, वह भी हसी जांदा। देखो ये मैं इहदे विच बैठा, इहदी अखां च बैठा, जोत बुद्धि काम करदी मेरे करके ही, यह मैनू ही कही जांदा रब है ही नहीं। वेख विडाण रहा विस्माद। इस विडाण इस चर्ज नूं वेख के मैं भी हैरान हो रहा, कहिंदे इस चर्ज नूं देख के इस चर्ज वस्तु भी इस चर्ज हो रही है। शेख ब्रह्म ने बेनती की, हे महाराज आप सब विस्माद विस्माद कही गए, कुछ पता नहीं लग्या कि विस्माद किनू कहिंदे ने। तां सतगुरां कहा विस्माद दो वस्तुआं विच घटदा है, एक ईश्वर विच, दूजा माया विच। सो इस जगह माया दा वाचक जान लेना। विस्माद नाम अश्चर्ज दा है, अश्चर्ज नाम माया दा है। इसे करके सिद्ध होया कि दुनिया दा सब विहार माया मात्र ही है। यह गल नूं कौन समझदा जी, नानक बुझण पूरा भाग। महाराज कथन करदे इह गल दा बुझना पूरे भागां नाल हुंदा, क्योंकि पूरे भागां करके संतां दा संग मिलदा जीव नूं, ते संतां दे संग द्वारा ही निश्चय हुंदा कि सारा परपंच माया मात्र ही है, मिथ्या रूप ही है। महला पहला, कुदरत दिसै, कुदरत सुनिया, कुदरत पाओ सुख सार। महाराज कथन करदे शेख ब्रह्म जिहड़ी कुदरत है ना माया, माया करके ही दिसना हो रहा है। माया करके किवें हुण हवा चलदी होवे, जे कोई दरख्त ना होवे दुनिया ते, कोई नेरी ना उड्डे, कोई बदल ना होवे, हवा ने दिखना ही नहीं। हवा नूं किवें देखीदा, धुआं छड्डो फिर पता लगदा किधर नूं जांदी है। एयरपोर्ट ते कपड़ा जिहा बन्नया हुंदा, उहदे करके जहाजां नूं पता लगदा कि किधर नूं हवा चल रही है। वह परमेश्वर दिखदा नहीं, पर दिखदा किवें है जी, कहिंदे माया करके। परमेश्वर दिंदा कुदरत करके, आ दरख्तां करके पता लगदा रब है। आकाश तारे कहिंदे रब है, इउं पाणी समुंदर दा कहिंदा रब है, तत् कहिंदे ने उह है। माया करके ही सुनना हो रहा, कुदरत करके, माया करके ही श्रेष्ठ सुख भाव हो रहा, भाव दा मतलब हो रहा। यह सारा कुछ माया करके, जिहड़ा आपां बोलदे आ अखर, सब कुछ माया ही माया है। परमेश्वर विच इहो जिहा कुछ भी नहीं है। जदों उत्थे चले जांदे आ उत्थे तां अफुर हो जांदा, उत्थे जाके चौथा सुनना जो नर जाणा, उह इहो जिही अवस्था चलिया जांदा जिथे निर्विकल्प समाधि हुंदी है। उत्थे बोलना अबोलना सब बंद, देखना अदेखना सब बंद, उत्थे रंग तरंग सब बंद, उत्थे कुछ भी नहीं। पर माया विच सारा कुछ ही है। ਮਾਇਆ ਵਿੱਚ ਹੀ ਖੌਫ ਤੇ ਕੁਦਰਤ ਮਾਇਆ ਵਿੱਚ ਹੀ ਸ੍ਰੇਸ਼ਟ ਆਤਮਕ ਸੁੱਖ ਹੋ ਰਿਹਾ ਹੈ। ਕੁਦਰਤੀ ਵਾਲੇ ਪਰਮੇਸ਼ਰ ਵਿੱਚ ਦਿਸਣਾ ਹੋ ਰਿਹਾ। ਹੁਣ ਕੁਦਰਤੀ ਵਾਲਾ ਉਹਨੂੰ ਹੀ ਕਹਿੰਦੇ ਆ ਕਿਉਂ ਕੁਦਰਤ ਦਾ ਮਾਲਕ ਜੋ ਹੋਇਆ, ਕੁਦਰਤ ਦਾ ਪਤੀ ਪਰਮੇਸ਼ਰ ਜੋ ਹੋਇਆ, ਕੁਦਰਤੀ ਵਾਲੇ ਪਰਮੇਸ਼ਰ ਵਿੱਚ ਹੀ ਸੁਣਨਾ ਹੋ ਰਿਹਾ, ਪਰਮੇਸ਼ਰ ਵਿੱਚ ਹੀ ਖੌਫ ਤੇ ਪਰਮੇਸ਼ਰ ਵਿੱਚ ਹੀ ਸ੍ਰੇਸ਼ਟ ਸੁੱਖ ਹੋ ਰਿਹਾ। ਕੁਦਰਤ ਅਕਾਲ ਪੁਰਖ ਦੀ ਤੇ ਕੁਦਰਤੀ ਉਹ ਵਾਹਿਗੁਰੂ ਹੈ, ਦੋਨੋਂ ਹੀ ਹੈ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕਹਿੰਦੇ ਸੱਤ ਪਤਾਲ ਤੇ ਸੱਤ ਜਿਹੜੇ ਆਕਾਸ਼ ਨੇ। ਸੋ ਇਸ ਪ੍ਰਕਾਰ ਸੱਤ ਪਤਾਲ ਜਿਹੜੇ ਨੇ ਇਹ ਮਹਾਂਪੁਰਖਾਂ ਨੇ ਸਾਨੂੰ ਉਂ ਰਟਾਤੇ ਸੀ, ਕਹਿੰਦੇ ਰੱਟ ਲਓ ਚੰਗੀ ਤਰ੍ਹਾਂ। ਸੋ ਅਤਲ ਬਿੱਤਲ ਸੁਤਲ ਤਲਾਤਲ ਸਤਲ ਮਹਾਤਲ ਪਤਾਲ, ਇਹ ਸੱਤ ਹੋ ਗਏ ਨੇ। ਸੱਤ ਆਕਾਸ਼ ਜਿਹੜੇ ਨੇ ਭੂਰ ਭਵਰ ਸਵਰ ਮਹਰ ਜਨ ਤਪ ਸੱਤ। ਇਸੇ ਪ੍ਰਕਾਰ ਇਹ ਸਾਰੇ ਜਿਹੜੇ ਹਨ ਮਹਾਰਾਜ ਕਹਿੰਦੇ ਕੁਦਰਤ ਜਿਹੜੀ ਹੈ ਮਾਇਆ, ਮਾਇਆ ਵਿੱਚ ਨੇ ਸਾਰੇ ਸੱਤ ਆਕਾਸ਼ ਸੱਤ ਪਤਾਲ ਅਤੇ ਹੋਰ ਸਾਰੇ ਆਕਾਰ ਵੀ ਕੁਦਰਤ ਭਾਵ ਮਾਇਆ ਦੇ ਵਿੱਚ ਨੇ। ਕੁਦਰਤ ਵਾਲੇ ਪਰਮਾਤਮਾ ਦੇ ਵਿੱਚ ਸਭ ਪਤਾਲ ਆਕਾਸ਼ ਅਤੇ ਸਾਰੇ ਆਕਾਰ ਵਗੈਰਾ ਨੇ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਚਾਰ ਵੇਦ ਜਿਹੜੇ ਨੇ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਥਰਬਣ ਵੇਦ, ਤੇ ਇਸੇ ਪ੍ਰਕਾਰ 18 ਜਿਹੜੇ ਪੁਰਾਣ ਨੇ, ਮਤਸ, ਮਾਰਕੰਡਾ, ਭਵਿੱਖਤ, ਭਾਗਵਤ, ਬ੍ਰਹਮੰਡ, ਬ੍ਰਹਮ, ਬ੍ਰਹਮ ਵੈਵਰਤ, ਵਾਮਨ, ਵਾਯੂ, ਵਿਸ਼ਨ, ਵਰਾਹ, ਅਗਨ, ਨਾਰਦ, ਪਦਮ, ਲਿੰਗ, ਗਰੜ, ਕੂਰਮ ਤੇ ਸਕੰਦ ਪੁਰਾਣ, ਇਹ ਕੁੱਲ 18 ਪੁਰਾਣ ਹੋ ਗਏ। ਚਾਰ ਕਿਤਾਬਾਂ ਹੋ ਗਈਆਂ, ਅੰਜੀਲ, ਤੌਰੇਤ, ਜੰਬੂਰ ਤੇ ਕੁਰਾਨ, ਇਹ ਸਭ ਮਾਇਆ ਵਿੱਚ ਨੇ। ਸਾਰੇ ਵਿਚਾਰ ਕਰਨੇ ਵੀ ਮਾਇਆ ਵਿੱਚ ਹੀ ਨੇ, ਮਾਇਆ ਵਾਲੇ ਸਭ ਈਸ਼ਰ ਹਨ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਰੋਟੀ ਆਦਿ ਭੋਜਨ ਦਾ ਖਾਣਾ, ਦੁੱਧ ਆਦਿਕਾਂ ਦਾ ਪੀਣਾ, ਚੰਗੇ ਕੱਪੜਿਆਂ ਦਾ, ਗਹਿਣਿਆਂ ਦਾ ਪਾਉਣਾ, ਇਹ ਸਭ ਕੁਦਰਤੀ ਹੈ। ਬਸ ਇਹ ਮਾਇਆ ਵਿੱਚ ਹੀ ਹੈ, ਕੁਦਰਤ ਵਿੱਚ ਹੀ ਹੈ ਸਾਰਾ ਕੁਛ, ਪਰਮੇਸ਼ਰ ਚ ਨਹੀਂ ਹੈਗਾ ਇਹ ਕੁਛ, ਕੁਦਰਤੀ ਪਰਮਾਤਮਾ ਵਿੱਚ ਹੈ। ਸਭ ਨਾਲ ਪ੍ਰੇਮ ਕਰਨਾ ਵੀ ਮਾਇਆ ਵਿੱਚ ਹੀ ਹੈ, ਮਾਇਆ ਵਾਲੇ ਪਰਮਾਤਮਾ ਵਿੱਚ ਹੀ ਹੈ। ਜਦੋਂ ਉੱਥੇ ਚਲੇ ਜਾਂਦੇ ਉੱਥੇ ਕੁਛ ਵੀ ਨਹੀਂ ਹੁੰਦਾ, ਇੱਥੋਂ ਵਾਲਾ ਉੱਥੇ ਨਹੀਂ ਕੁਛ, ਸੱਚਖੰਡ ਵਿੱਚ ਇਹ ਸਾਰਾ ਕੁਛ ਇੱਥੇ ਕਹਿੰਦੇ ਦੁਨੀਆਂ 'ਚ ਹੀ ਹੈ। ਕੁਦਰਤ ਜਾਤੀ ਜਿਨਸੇ ਰੰਗੇ, ਕੁਦਰਤ ਜੀ ਅਜਹਾਨ, ਬ੍ਰਾਹਮਣ ਖੱਤਰੀ ਸੂਦ, ਵੈਸੇ ਚਾਰ ਜਾਤੀਆਂ, ਜਿਨਸੀ ਹੁੰਦਾ ਊਠ, ਘੋੜਾ, ਖੱਚਰ ਆਦਿਕ ਤੇ ਹੋਰ ਕਾਲੇ ਪੀਲੇ ਰੰਗ, ਇਹ ਸਭ ਮਾਇਆ ਵਿੱਚ ਹੈ ਜਾਂ ਮਾਇਆ ਵਾਲੇ ਪਰਮੇਸ਼ਰ ਈਸ਼ਵਰ ਵਿੱਚ ਹੈ। ਉਹ ਈਸ਼ਵਰ ਤੋਂ ਉੱਤੇ ਹੈ ਪਰਮੇਸ਼ਰ, ਥੱਲੇ ਆ ਕੇ ਮਾਇਆ, ਸ਼ੁੱਧ ਮਾਇਆ ਦੇ ਸੰਯੁਕਤ ਸਤੋ ਗੁਣ ਜਮਾ ਉਹਦੇ ਵਿੱਚ, ਜਿਹੜੀ ਪਰਮੇਸ਼ਰ ਦੀ ਜੋਤ, ਤਿੰਨਾਂ ਨੂੰ ਮਿਲਾ ਕੇ ਈਸ਼ਵਰ ਬਣਦਾ। ਜਹਾਨ ਦੇ ਸਾਰੇ ਜੀਵ ਵੀ ਮਾਇਆ ਵਿੱਚ ਹੀ ਹੈ, ਸੇ ਮਾਇਆ ਵਾਲੇ ਈਸ਼ਵਰ ਵਿੱਚ ਹੈ ਸਾਰਾ ਕੁਛ, ਉੱਤੇ ਨਹੀਂ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਜਿੰਨੀਆਂ ਨੇਕੀਆਂ ਕਰਦੇ ਭਲਿਆਈਆਂ ਵੀ ਕੁਦਰਤ ਮਾਇਆ ਵਿੱਚ ਹੀ ਹੈ, ਬਦੀਆਂ ਖੋਟੇ ਕੰਮ ਵੀ ਮਾਇਆ ਵਿੱਚ ਹੀ ਹੈ। ਕੁਦਰਤ ਤੋਂ ਭਾਵ ਮਾਇਆ, ਮਾਇਆ ਵਾਲੇ ਈਸ਼ਵਰ ਵਿੱਚ ਹਨ, ਇਹ ਦੋਨੋਂ ਇੱਕੋ ਹੀ ਨੇ। ਮਾਇਆ ਵਾਲਾ ਈਸ਼ਵਰ ਨਿਰਗੁਣ ਚ ਨਹੀਂ ਹੈ ਸਾਰਾ ਕੁਛ, ਸਰਗੁਣ, ਉਹਦੇ ਬਾਅਦ ਈਸ਼ਵਰ। ਮਾਇਆ ਜਿਹੜੀ ਹੈ, ਮਾਇਆ ਸੰਯੁਕਤ ਫਿਰ ਜਾ ਕੇ ਸਰਗੁਣ ਰੂਪ ਧਾਰਦੇ ਨੇ। ਜਿਵੇਂ ਹਵਾ ਵੈਸੇ ਚਲੀ ਜਾਵੇ ਨੀਂਹਦੀ ਨਹੀਂ, ਪਰ ਹਵਾ ਵਿੱਚ ਜੇ ਧੂੰਆਂ ਛੱਡ ਦਈਏ, ਇਹ ਬਣ ਗਈ ਫਿਰ ਮਾਇਆ, ਫਿਰ ਪਤਾ ਲੱਗਦਾ ਕਿ ਕਿੱਧਰ ਨੂੰ ਜਾ ਰਹੀ ਹੈ। ਕੁਦਰਤ ਮਾਨ ਅਭਿਮਾਨ, ਆਦਰ ਹੁੰਦਾ ਮਾਣ, ਅਭਿਮਾਨ ਹੁੰਦਾ ਨਿਰਾਦਰ ਕਰਨਾ, ਇਹ ਵੀ ਮਾਇਆ ਵਿੱਚ ਹੀ ਹੈ, ਮਾਇਆ ਵਾਲੇ ਈਸ਼ਵਰ ਵਿੱਚ ਸਾਰਾ ਕੁਛ ਹੈ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਚ ਇਹ ਹੁੰਦਾ ਨਹੀਂ, ਬ੍ਰਹਮ ਗਿਆਨੀ ਚ ਨਾ ਮਾਨ ਅਭਿਮਾਨ, ਨਾ ਨੇਕੀਆਂ, ਨਾ ਬਦੀਆਂ, ਕਿਉਂਕਿ ਕਰੈ ਜਗ ਕੋਟਕ ਨਹੀਂ ਪੁੰਨ ਕਹੂ, ਹਨੇ ਵਿਪਰ ਕੇਤੇ ਨਹੀਂ ਪਾਪ ਕਹੂ, ਬ੍ਰਹਮ ਗਿਆਨੀ ਚ ਹੁੰਦਾ ਹੀ ਨਹੀਂ। ਕਿੰਨੇ ਜਗ ਕਰ ਲਏ ਉਹਨੂੰ ਕੋਈ ਪੁੰਨ ਨਹੀਂ ਲੱਗਦਾ, ਕਿੰਨੇ ਬੰਦੇ ਉਹ ਮਾਰ ਦੇਵੇ ਉਹਨੂੰ ਪਾਪ ਨਹੀਂ ਲੱਗਦਾ ਉੱਥੇ, ਕਿਉਂਕਿ ਬ੍ਰਹਮ ਗਿਆਨੀ ਵਿੱਚ ਇਹ ਚੀਜ਼ ਹੁੰਦੀ ਨਹੀਂ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ, ਪੌਣ ਪਾਣੀ ਤੇ ਅਗਨੀ ਇਹ ਸਭ ਮਾਇਆ ਚ ਹੀ ਹੈ, ਮਾਇਆ ਵਾਲੇ ਈਸ਼ਵਰ ਵਿੱਚ ਹੀ ਹੈ। ਖਾਕ ਰੂਪ ਧਰਤੀ ਇਹ ਵੀ ਮਾਇਆ ਰੂਪ ਹੈ, ਇਹ ਸਭ ਖਾਕ ਰੂਪ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਕਹਿੰਦੇ ਇਹ ਵਾਹਿਗੁਰੂ ਹੈ ਸਭ ਤੇਰੀ ਮਾਇਆ ਤੂੰ ਕਾਦਰ ਹੁੰਦਾ ਸਮਰੱਥ ਕਰਤਾ ਹੈ। ਆਪਦੀ ਜਿਹੜੀ ਨਾਈ ਹੈ, ਵਡਿਆਈ ਹੈ, ਉਹ ਪਾਕੀ ਹੁੰਦੀ ਪਵਿੱਤਰ, ਅਤੇ ਆਪ ਵੀ ਪਾਕ ਪਵਿੱਤਰ ਹੋ ਤੁਸੀਂ। ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਮਹਾਰਾਜ ਕਥਨ ਕਰਦੇ ਸ਼ੇਖ ਬ੍ਰਹਮ ਜਿਸ ਪਰਮਾਤਮਾ ਦੇ ਹੁਕਮ ਅੰਦਰ ਇਹ ਜੀਵ ਵੇਖਦਾ ਨਾ, ਤੇ ਸਭ ਕੰਮਾਂ ਵਿੱਚ ਵਿਚਰਦਾ, ਪ੍ਰਵਿਰਤ ਹੁੰਦਾ, ਉਹ ਤੱਕੋ ਤਾਕ ਹੁੰਦਾ, ਇੱਕੋ ਏਕ ਹੀ ਹੈ। ਇਹ ਪਿਆਰੇ ਉਸ ਇੱਕ ਵੱਲ ਤਾਕੋ ਤੱਕਣਾ ਕਰ, ਉਸ ਵੱਲ ਤਾਕ ਤੱਕਣਾ ਕਰ। ਪੌੜੀ ਕਹਿੰਦੇ ਜੋ ਮਾਇਆਧਾਰੀ ਪੁਰਖ ਵਿਸ਼ਿਆਂ ਵਿੱਚ ਫਸ ਕੇ ਨਾਮ ਨਹੀਂ ਜਪਦੇ, ਅੰਤ ਨੂੰ ਉਹਨਾਂ ਦਾ ਕੀ ਹਾਲ ਹੋਵੇਗਾ? ਇਹ ਪੌੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਆਉਣਗੀਆਂ ਇਹਦੇ ਚ। ਆਪੀ ਨੇ ਭੋਗ ਭੋਗ ਕੈ ਹੋਏ ਭਸ ਮੜ ਭੌਰ ਸਿਧਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਕਹਿੰਦੇ ਵੱਡਾ ਦੁਨੀਆਂ ਵਾਲਾ ਹੋ ਕੇ ਆਪਣੇ ਮਾਇਆਵਕੀ ਭੋਗਾਂ ਨੂੰ ਭੋਗ ਕੇ ਜਿਆਦੇ ਜੀਵ ਦਾ ਭੌਰ ਹੁੰਦਾ ਰੂਹ ਪ੍ਰਾਣਾ ਰੂਪ ਘੋੜੇ ਪਰ ਚੜ ਕੇ ਦੁਨੀਆਂ ਤੋਂ ਸਿਧਾਇਆ ਤੁਰ ਪਿਆ, ਤਾਂ ਇਹਦੇ ਗਲ ਵਿੱਚ ਫਿਰ ਸੰਗਲ ਘੱਤ ਘੱਤ ਨੇ ਪਾ ਕੇ ਚਲਾਇਆ ਜਾਂਦਾ। ਸੰਗਲ ਮੁਹਲਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਘੱਤ ਚਲਾਇਆ, ਜਮ ਰਾਜੇ ਕੇ ਹੇਰੂ ਆਏ ਮਾਇਆ ਕਾ ਸੰਗਲ ਬੰਧ ਲਿਆ। ਇਹ ਸੋਲਿਡ ਸੰਗਲ ਇੱਥੇ ਹੁੰਦੇ ਨੇ, ਉਹ ਸੰਗਲ ਦੂਜੇ ਹੁੰਦੇ ਨੇ ਮਾਇਆ ਦੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ 21ਵੀਂ ਪੌੜੀ, ਸੋ ਲਿਖਿਆ ਇਹ ਵਾਰ 21ਵੀਂ ਚ ਤੇ ਪੌੜੀ ਹੈਗੀ 14ਵੀਂ ਵਿੱਚ। ਕਹਿੰਦੇ ਨੇ ਉੱਚੇ ਮਹਿਲ ਉਸਾਰ ਵਿਛਾਏ ਵਿਛਾਵਣੇ, ਵੱਡੇ ਦੁਨੀਆਦਾਰ ਨਾਉ ਗਣਾਵਣੇ, ਕਰ ਗੜ ਕੋਟ ਹਜ਼ਾਰ ਰਾਜ ਕਮਾਵਣੇ, ਲੱਖ ਲੱਖ ਮਨਸਬਦਾਰ ਵਜਹਿ ਵਧਾਵਣੇ, ਪੂਰ ਭਰੇ ਅਹੰਕਾਰ ਆਵਣ ਜਾਵਣੇ, ਤੇ ਸੱਚੇ ਦਰਬਾਰ ਖਰੇ ਡਰਾਵਣੇ। ਕਹਿੰਦੇ ਪਿੱਛੋਂ ਸਰੀਰ ਹੁੰਦਾ ਭਸ ਮੜ, ਸਵਾਹ ਦੀ ਢੇਰੀ ਹੋ ਜਾਂਦਾ। ਆ ਫੜਾ ਨੇ ਫਿਊਨਲ ਇੱਥੋਂ, ਸਵਾਹ ਜੀ ਫੜਾ ਲਿਆ, ਲੈ ਜਾਓ ਜੀ ਆਪਣਾ। ਇਸ ਕਰਕੇ ਮਹਾਰਾਜ ਕਹਿੰਦੇ ਅਖੀਰ ਤਾਂ ਸਵਾਹ ਬਣ ਜਾਂਦੀ, ਭੌਰ ਵਿੱਚੋਂ ਨਿਕਲ ਜਾਂਦਾ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਪ੍ਰਲੋਕ ਵਿੱਚ ਕਰਨੀ ਅਨੁਸਾਰ ਕੀਰਤੀ ਵਾਚੀ ਜਾਂਦੀ, ਧਰਮਰਾਜ ਬਹਾ ਕੇ ਪਿਆਰ ਨਾਲ ਸਮਝਾਉਂਦਾ। ਆਹ ਲੇਖਾ ਤੇਰਾ ਭਾਈ, ਤੇਰੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈਗੀ ਭਾਈ, ਆਹ ਦੇਖ ਤੂੰ ਹੀ ਕੀਤਾ ਇਹਦੀ ਆਹ ਸਜ਼ਾ, ਆਹ ਕੀਤਾ ਇਹਦੀ ਆਹ ਸਜ਼ਾ, ਤੇਰੇ ਕਰਮਾਂ ਦਾ ਇਹ ਫਲ ਤੈਨੂੰ ਮਿਲਣਾ। ਕਹਿੰਦੇ ਮੈਨੂੰ ਛੱਡ ਦਿਓ। ਕਹਿੰਦੇ ਭਾਈ ਹੁਕਮ ਨਹੀਂ ਹੈ, ਜੇ ਮੈਂ ਤੈਨੂੰ ਛੱਡ ਦਊਂਗਾ ਪਰਮੇਸ਼ਰ ਨੇ ਮੈਨੂੰ ਨਹੀਂ ਛੱਡਣਾ, ਮੈਨੂੰ ਵੀ ਸ਼ਾਮ ਨੂੰ ਸਾਰਾ ਹਿਸਾਬ ਦੇਣਾ ਪੈਂਦਾ, ਉੱਥੇ ਵੀ ਆਡਿਟ ਹੁੰਦਾ ਸਾਰਾ ਕੁਛ, ਕਿ ਕਿਸੇ ਨਾਲ ਲਿਹਾਜ਼ ਤਾਂ ਨਹੀਂ ਕੀਤੀ ਤੂੰ। ਇਸ ਕਰਕੇ ਅਕਾਲ ਪੁਰਖ ਦੀ ਨਿਗਾਹ 'ਚ ਧਰਮ ਰਾਜੇ ਕਈ ਬਿਠਾਏ ਹੁੰਦੇ ਨੇ, ਉਹ ਸਾਰਾ ਹਿਸਾਬ ਕਿਤਾਬ ਇੱਥੇ ਵੀ ਚੱਲਦਾ, ਉੱਥੇ ਵੀ ਚੱਲਦਾ, ਪੂਰੀ ਦੁਨੀਆਂ ਦਾ ਉੱਥੇ ਹਿਸਾਬ ਕਿਤਾਬ ਚੱਲਦਾ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੂ ਆਇਆ। ਭੈੜੇ ਕਰਮ ਕਰਨ ਵਾਲਿਆਂ ਨੂੰ ਜਿਸ ਵੇਲੇ ਚੋਟਾਂ ਪੈਂਦੀਆਂ ਅੱਗੇ ਜਾ ਕੇ ਭੱਜ ਕੇ ਲੁਕਣ ਲਈ, ਫਿਰ ਥਾਂ ਨਹੀਂ ਮਿਲਦੀ ਉੱਥੇ। ਜਿਸ ਵੇਲੇ ਭੁੱਬਾ ਮਾਰ ਕੇ ਰੋਂਦਾ ਤਾਂ ਜਮਦੂਤ ਆਖਦੇ ਤੇਰੇ ਰੂ ਆਇਆ, ਹੁਣ ਰੋਣੇ ਨੂੰ ਕੀ ਕਰੀਏ, ਤੈਨੂੰ ਉੱਥੇ ਨਹੀਂ ਸੁਣਦਾ, ਤੈਨੂੰ ਕਿਹਾ ਸੀ ਉੱਥੇ ਪਾਠ ਕਰ ਲਾ, ਉਹ ਤਾਂ ਬੜੇ ਮਖੌਲ ਕਰਦਾ ਸੀ ਉੱਥੇ, ਹੁਣ ਤਾਂ ਕੀਤੇ ਕਰਮਾਂ ਦਾ ਫਲ ਭੋਗਣਾ, ਤੂੰ ਅੰਮ੍ਰਿਤ ਛਕਣ ਨੂੰ ਤੇ ਨਾਂਹ ਨੁੱਕਰ ਕਰੀ ਜਾਂਦਾ ਸੀ, ਕਿਰਪਾਨ ਨੂੰ ਉੱਥੇ ਕਹਿੰਦੇ ਡਹਿਆ ਗਲ ਚ ਪਾਇਆ, ਚੱਲ ਇੱਧਰ ਆ ਹੁਣ ਸਿੱਧਾ ਹੋ। ਕਹਿੰਦੇ ਪੁਰਸ਼ਾ ਹੁਣ ਪਰਮੇਸ਼ਰ ਦੇ ਨਾਮ ਨੂੰ ਤੂੰ ਸੁਣ ਲੈ, ਜੇ ਇਕਾਗਰ ਚਿੱਤ ਹੋ ਕੇ ਨਾ ਸੁਣੇਗਾ ਤਾਂ ਕੀ ਹੋਵੇਗਾ? ਕਹਿੰਦੇ ਕਿ ਰੂਹ ਆਇਆ ਫਿਰ ਰੋਣੇ ਚ ਆਏਗਾ। ਮਾਰ ਤੋਂ ਬਚਣ ਲਈ ਜੀਵ ਦੋ ਹੱਥ ਜੋੜ ਕੇ ਬੇਨਤੀ ਕਰਦਾ, ਮੈਨੂੰ ਛੱਡ ਦਿਓ ਜੀ, ਮੈਂ ਫੇਰ ਨਹੀਂ ਕਰਾਂਗਾ। ਤਾਂ ਜਮਦੂਤ ਅੱਗੋਂ ਇਸ ਤਰ੍ਹਾਂ ਕਹਿੰਦੇ, ਹੁਣ ਤੇਰੇ ਰੁਆਇਆ ਬਚਨਾਂ ਨੂੰ ਭਲਾ ਕੌਣ ਸੁਣਦਾ? ਪਹਿਲਾਂ ਤੈਨੂੰ ਇੰਨੀ ਲੰਬੀ ਉਮਰ ਦਿੱਤੀ ਸੀ, 80 ਸਾਲ 100 ਸਾਲ, ਉੱਥੇ ਨਾ ਤੈਨੂੰ ਅਕਲ ਆਈ, ਫੇਰ ਇਹਨੂੰ ਇੰਨਾ ਡਾਂਟ ਪੈਂਦੀ ਆ। ਕਹਿੰਦੇ ਮਨ ਅੰਧਾ ਜਨਮ ਗਵਾਇਆ, ਇਹ ਅੰਧੇ ਜਿਹੜੇ ਮਨ ਜੀਵ ਨੇ ਮਨੌਤੀਆਂ ਚ ਲੱਗ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲੀ ਗਵਾ ਲਿਆ।